ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਸਤ ਸੰਗਤ ਸਾਧ ਪਾਈ ਵੱਡ ਭਾਗੀ। ਮਨ ਚਲਤਾ ਪਇਓ ਅਰੂੜਾ। ਅਨਹਦ ਧੁਨ ਵਾਜ ਹੈ ਨਿਤ ਵਾਜੇ। ਹਰ ਅੰਮ੍ਰਿਤ ਧਾਰ ਰਸ ਲੀੜਾ। ਸਤ ਸੰਗਤ ਸਾਧ ਪਾਈ ਵੱਡ ਭਾਗੀ। ਮਨ ਚਲਤਾ ਪਇਓ ਅਰੂੜਾ। ਅਨਹਦ ਧੁਨ ਵਾਜ ਹੈ ਨਿਤ ਵਾਜੇ। ਹਰ ਅੰਮ੍ਰਿਤ ਧਾਰ ਰਸ ਲੀੜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ, ਭਗਤ ਬਖਸ਼ਣ, ਕਿਰਪਾ ਦੇ ਖਜ਼ਾਨੇ, ਸਰਵ ਕਲਾ ਸਮਰੱਥ, ਚਵਰ ਤਖਤ ਛਤਰ ਦੇ ਮਾਲਕ, ਦਸਵੇਂ ਪਾਤਸ਼ਾਹ ਯਾਨੀ ਆਤਮਕ ਜੋਤ, ਸਭ ਸੰਸਾਰ ਦੇ ਸੱਚੇ ਸਤਿਗੁਰੂ ਚੋਜੀ ਪ੍ਰੀਤਮ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਆਪਾਂ ਮੱਝ ਭਾਗੀ ਹਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰੇਰਣਾ ਦੇ ਨਾਲ ਗੁਰੂ ਕੇ ਚਰਨਾਂ ਵਿਚ ਪਹੁੰਚ ਕਰਕੇ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ, ਜੋ ਸਤਿਗੁਰੂ ਜੀ ਨੇ ਕਲਯੁਗ ਦਾ ਉਧਾਰ ਕਰਨ ਵਾਸਤੇ ਮੁੱਖ ਸਾਧਨ ਫਰਮਾਇਆ ਹੈ, ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ, ਐਸੇ ਕੀਰਤਨ ਨੂੰ ਆਪਾਂ ਸੁਣ ਕਰਕੇ ਨਿਹਾਲ ਹੁੰਦੇ ਰਹੇ ਹਾਂ ਤੇ ਅੱਜ ਹੋਏ ਹਾਂ। ਅਥਵਾ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸੰਗਤ ਸਾਧੂ ਜਨ ਕੀ, ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਰੂਪ ਤੇ ਪੁਸ਼ਟੀ ਲੱਖਣਾ ਵਾਲੀ ਜਿਹੜੀ ਕਥਾ ਹੈ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪੈ ਸੁਖ ਸੈਲ, ਐਸੀ ਗੁਰੂ ਕੀ ਤੁਰਕੀ ਬਾਣੀ ਦੀ ਕਥਾ ਕਰਦੇ ਸੁਣਦੇ ਸਰਵਣ ਕਰਦੇ ਰਹੇ ਹਾਂ, ਜਿਸ ਕਰਕੇ ਸਾਡੇ ਔਗੁਣ ਪਾਪ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਮੇਟਣ, ਸਵੇ ਦਾਤ ਗੁਰੂ ਕੀ ਬਖਸ਼ਿਸ਼ ਦੇ ਨਾਲ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੋ ਸਕਦੀ ਹੈ, ਹੋਰ ਕਿਸੇ ਯਤਨ ਦੇ ਨਾਲ ਨਹੀਂ, ਪੈਸਿਆਂ ਦੇ ਵੱਟੇ ਨਹੀਂ, ਹੋਰ ਕਿਸੇ ਪ੍ਰਕਾਰ ਕਿਸੇ ਯੁਗਤੀ ਢੰਗ ਤਰੀਕੇ ਦੇ ਨਾਲ ਨਹੀਂ, ਕੇਵਲ ਗੁਰੂ ਕੀ ਬਖਸ਼ਿਸ਼ ਦੇ ਨਾਲ। ਜਦੋਂ ਵੱਡੇ ਭਾਗ ਜਾਗਣ, ਜਦੋਂ ਸਤਿਗੁਰੂ ਜੀ ਨੂੰ ਤਰਸ ਆਵੇ ਕਿ ਅਸੀਂ ਆਪਣੇ ਪਿਆਰਿਆਂ ਗੁਰਸਿੱਖਾਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਮਿਲਣਾ ਹੈ, ਸਾਡੇ ਭੁੱਲੇ ਭਟਕੇ ਮਨਾਂ ਨੂੰ ਸਿੱਧੇ ਪਾਉਣ ਵਾਸਤੇ, ਸਿੱਧੇ ਰਸਤੇ ਪਾਉਣ ਵਾਸਤੇ ਜਦੋਂ ਸਤਿਗੁਰੂ ਜੀ ਨੂੰ ਤਰਸ ਆਵੇ ਤਾਂ ਇਹੋ ਜਿਹੇ ਸਮਾਗਮ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਦੇ ਹਨ, ਜਿਸ ਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ, ਜਿਸ ਦੇ ਵਿੱਚ ਕੋਈ ਰਾਜਨੀਤਿਕ ਗੱਲ ਨਹੀਂ, ਜਿਸ ਦੇ ਵਿੱਚ ਕੋਈ ਘਰੇਲੂ ਝਗੜਾ ਨਹੀਂ, ਜਿਸ ਦੇ ਵਿੱਚ ਕੋਈ ਦੰਭ ਪਖੰਡ ਜਾਂ ਮਨ ਘੱਟ ਗੱਲ ਨਹੀਂ, ਜਿਸ ਦੇ ਵਿੱਚ ਕੇਵਲ ਤੇ ਕੇਵਲ ਦਸਵੀਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਉਪਦੇਸ਼, ਜੋ ਦਸਾਂ ਸਰੂਪਾਂ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਬਖਸ਼ਿਆ ਹੈ, ਜਿਵੇਂ ਸਾਨੂੰ ਕਿਰਪਾ ਕਰਕੇ ਗਾਡੀ ਰਾਹ ਸਿੱਧਾ ਰਾਹ ਕਿਰਪਾ ਕਰਕੇ ਬਖਸ਼ਿਆ ਹੈ, ਉਸ ਰਾਹ ਦਾ ਉਸ ਮਾਰਗ ਦਾ ਸਾਨੂੰ ਪਤਾ ਲੱਗ ਸਕੇ। ਸੋ ਆਪਾਂ ਵੱਡਿਆਂ ਭਾਗਾਂ ਦੇ ਨਾਲ ਕਾਫੀ 20-22 ਦਿਨ ਤੋਂ ਇਹ ਪਵਿੱਤਰ ਆਨੰਦ ਮਾਣਦੇ ਰਹੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬੇਅੰਤ ਗੁਰਸਿੱਖਾਂ ਨੇ ਗੁਰੂ ਕਾ ਅੰਮ੍ਰਿਤ ਛਕਿਆ, ਗੁਰੂ ਕੇ ਜਹਾਜ਼ ਤੇ ਚੜੇ, ਬੇਅੰਤ ਸੇਵਾ ਕੀਤੀਆਂ ਹਨ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਭ ਦੀਆਂ ਪ੍ਰਵਾਨ ਕਰਨ। ਹੁਣ ਸਿੰਘਾਂ ਨੇ ਭਾਵੇਂ ਹੁਕਮ ਕੀਤਾ ਸੀ ਕਿ ਇੱਕ ਸ਼ਬਦ ਦਾ ਕੀਰਤਨ ਹੋਰ ਹੋਣਾ ਚਾਹੀਦਾ ਹੈ, ਪਰ ਰਾਗੀਆਂ ਸਿੰਘਾਂ ਨੇ ਹੁਣੇ ਜੋ ਪੰਜਾਬ ਮੇਲ ਗੱਡੀ ਜਾ ਰਹੀ ਹੈ 9:50 ਤੇ, ਉਸ ਦੇ ਉੱਪਰ ਜਾਣਾ ਸੀ। ਭਾਈ ਰਾਮ ਸਿੰਘ ਨੇ ਜਿਹੜਾ ਵਿੱਚ ਜਥੇਦਾਰ ਸੀ ਰਾਗੀਆਂ ਦਾ, ਸੋ ਇਸ ਵਾਸਤੇ ਉਹਨਾਂ ਨੂੰ ਜ਼ਰੂਰੀ ਛੇਤੀ ਭੇਜਣਾ ਪਿਆ ਹੈ, ਇਸ ਵਾਸਤੇ ਸੰਗਤ ਮੁਆਫ ਕਰੇਗੀ। ਸੋ ਹੁਣ ਜੋ ਜੋ ਸੰਗਤਾਂ ਗੁਰੂ ਕੀ ਪਿਆਰੀਆਂ ਆ ਰਹੀਆਂ ਹਨ, ਇੱਕ ਪਾਸਿਓਂ ਭਾਈ ਮਹਾਰਾਜ ਸਾਹਿਬ
ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰੋ ਤੇ ਮੂਰਤ ਹੈ ਜਗ
ਨਾਲ ਚੁੱਪ ਚਾਪ ਬੈਠਦੇ ਚੱਲੋ, ਜਿਸ ਕਰਕੇ ਆਪਾਂ ਕੁਝ ਸਮਾਂ ਗੁਰੂ ਕੀ ਅੰਮ੍ਰਿਤ ਰੂਪ ਕਥਾ ਦਾ ਜੋ ਸਤਿਗੁਰੂ ਜੀ ਨੇ ਸਿਰਮੁਖ ਵਾਕ ਬਖਸ਼ਿਆ, ਇਸ ਦਾ ਆਨੰਦ ਮਾਣ ਸਕੀਏ। ਸੋ ਸਭ ਸੰਗਤਾਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਣ ਕੱਲ ਰਾਖੀ ਮੇਰੀ। ਪਹਿਲਾਂ ਸਾਡੇ ਮਨ ਵਿੱਚ ਇਹ ਨਿਸ਼ਚਾ ਹੋਣਾ ਚਾਹੀਦਾ ਹੈ, ਦ੍ਰਿੜ ਭਰੋਸਾ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਸਭ ਤੋਂ ਵੱਡੇ ਹਨ। ਅਸੀਂ ਜਿਨ੍ਹਾਂ ਦੇ ਸਿੱਖ ਹਾਂ, ਜਿਨ੍ਹਾਂ ਦੇ ਸੇਵਕ ਹਾਂ, ਜਿਨ੍ਹਾਂ ਦੇ ਦਾਸ ਹਾਂ, ਜਿਨ੍ਹਾਂ ਦੇ ਪੁੱਤਰ ਪੁੱਤਰੀਆਂ ਹਾਂ,
ਉਹ ਸਭ ਤੋਂ ਵੱਡੇ ਹਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ। ਜੇ ਸਾਡੇ ਮਨ ਵਿਚ ਭਰੋਸਾ ਹੋਵੇਗਾ, ਜੇ ਨਿਸ਼ਚਾ ਮਨ ਵਿਚ ਆਵੇਗਾ, ਤਾਂ ਫਿਰ ਸਾਡਾ ਮਨ ਹੋਰ ਕਿਸੇ ਪਾਸੇ ਵੱਲ ਕਦੇ ਨਹੀਂ ਭਟਕੇਗਾ। ਇਸ ਵਾਸਤੇ ਸਭ ਤੋਂ ਪਹਿਲਾਂ ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਇਕੱਲਿਆਂ ਦੇ ਕੋਈ ਨਹੀਂ। ਇਹ ਬੇਨਤੀ ਕੀਤੀ ਜਾਵੇਗੀ ਕਿ ਗੁਰੂ ਨਾਨਕ ਸਾਹਿਬ ਜੀ ਕਿੰਨਾਂ ਦੇ ਗੁਰੂ ਹਨ? ਸਭ ਸੰਸਾਰ ਦੇ ਗੁਰੂ ਹਨ, ਆਪ ਜਗਤ ਦੇ ਗੁਰੂ ਹਨ, ਬਲਕਿ ਪਸ਼ੂਆਂ ਪੰਛੀਆਂ ਤੇ ਪ੍ਰੇਤਾਂ ਭੂਤਾਂ ਦੇ ਤੇ ਪੱਥਰਾਂ ਦੇ ਸਭ ਦੇ ਸਤਿਗੁਰੂ ਸੱਚੇ ਪਾਤਸ਼ਾਹ ਤਾਰਨਹਾਰ ਹਨ। ਗਰੀਬ ਨਵਾਜ ਸਭ ਨੂੰ ਆਪਣੀ ਛਾਤੀ ਨਾਲ ਲਾਉਣ ਵਾਲੇ ਹਨ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਦੁਨੀਆਂ ਦੀ ਹਾਲਤ ਜਿਹੜੀ ਸੀ ਬੜੀ ਦਾਵਾ ਡੋਲ ਸੀ। ਕਲ ਕਾ ਤੀਰ ਆਜੇ ਕਾ ਸਾਈ ਧਰਮ ਪੰਥ ਘਰੇ ਉਡਰਿਆ, ਕੂੜਾ ਮਾਲਸ ਸੱਚ ਚੰਦਰਮਾ ਦੀਸਾ ਨਾ ਹੀ ਕਹਿ ਚੜਿਆ, ਹਉ ਭਾਲ ਵਿੱਚ ਉੱਨੀ ਹੋਈ ਅੰਧੇਰਾ ਰਾਹ ਦਾ ਕੋਈ, ਵਿੱਚ ਹਮਾ ਕਰ ਦੁੱਖ ਰੋਈ ਕਹੋ ਨਾਨਕ ਕਿਨ ਮਿਦਗਤ ਹੋਈ। ਇਹ ਹਾਲਤ ਸੰਸਾਰ ਦੀ ਉਸ ਮੌਕੇ ਤੇ ਹੋ ਰਹੀ ਸੀ, ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ, ਜਿਸ ਮੌਕੇ ਤੇ ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਕਰ ਦੇ ਮਨ ਜਾਏ, ਇਸਤਰੀ ਪੁਰਖਾ ਖੱਟਿਆ ਪਾਓ ਭਾਵੇਂ ਆਵੋ ਭਾਵੇਂ ਜਾਓ। ਜਿਸ ਮੌਕੇ ਤੇ ਹਾਲਤ ਹੋ ਚੁੱਕੀ ਸੀ, ਜਿੰਨੇ ਇਸ ਦੇਵਤਿਆਂ ਦੇ ਥਾਨ ਸਨ ਸਭ ਭ੍ਰਿਸ਼ਟ ਹੋ ਚੁੱਕੇ ਸਨ, ਜੋ ਧਾਰਮਿਕ ਬੰਦੇ ਸਨ ਉਹ ਪਖੰਡ ਗ੍ਰਹਿਣ ਕਰ ਚੁੱਕੇ ਸਨ, ਜਿਹੜੇ ਯੋਗੀ ਪੁਰਸ਼ ਸਨ ਉਹਨਾਂ ਪਾਸ ਰਿਧੀਆਂ ਸਿੱਧੀਆਂ ਕਰਾਮਾਤਾਂ ਆਉਣ ਕਰਕੇ ਉਹ ਲੋਕਾਂ ਨੂੰ ਅਨੇਕ ਪ੍ਰਕਾਰ ਦੀਆਂ ਆਪਣੀਆਂ ਸ਼ਕਤੀਆਂ ਵਿਖਾ ਵਿਖਾ ਕੇ ਆਪਣੇ ਮਗਰ ਨਾ ਲਾ ਕੇ ਪਰਮੇਸ਼ਰ ਤੋਂ ਗੁਮਰਾਹ ਕਰ ਰਹੇ ਸਨ। ਰਾਜੇ ਉਹ ਸ਼ੇਰਾਂ ਦਾ ਤੇ ਕਸਾਈਆਂ ਦਾ ਰੂਪ ਧਾਰ ਬੈਠੇ ਸਨ, ਪਰਜਾ ਨੂੰ ਦੁੱਖ ਦੇ ਰਹੇ ਸਨ। ਪਰਜਾ ਅੰਧੀ ਗਿਆਨ ਬਿਰਕੂੜ ਸਤਮੁਖੋਂ ਅਲਾਈ, ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕਉ ਖਾਈ। ਇਹ ਹਾਲਤ ਹੋ ਰਹੀ ਸੀ। ਸੋ ਬੜਾ ਭਾਰੀ ਵਿਤਕਰਾ ਸੀ ਕਿ ਇਹ ਬ੍ਰਾਹਮਣ ਵੱਡਾ ਹੈ, ਇਹ ਛੱਤਰੀ ਉਸ ਤੋਂ ਛੋਟਾ ਹੈ, ਇਹ ਬੈਸ ਉਸ ਤੋਂ ਛੋਟਾ ਹੈ, ਇਹ ਸ਼ੂਦਰ ਇਸ ਦਾ ਪਰਛਾਵਾਂ ਤੱਕ ਨਹੀਂ ਲੈਣਾ। ਜੇ ਕਿਤੇ ਭਿੱਟ ਜਾਵੇ, ਜੇ ਨਾਲ ਛੋ ਜਾਵੇ ਤਾਂ ਭਿੱਖੇ ਜਾਈਦਾ ਹੈ। ਨਹਾਉਣਾ ਧੋਣਾ ਪੈਂਦਾ ਸੀ, ਕਾਰਾਂ ਕੱਢਣੀਆਂ ਪੈਂਦੀਆਂ ਸਨ ਉਦਾਲੇ। ਜੇ ਕਿਤੇ ਨਿਗਾਹ ਵੀ ਪੈ ਜਾਵੇ ਭੋਜਨ ਦੇ ਉੱਪਰ ਤਾਂ ਭੋਜਨ ਖਰਾਬ ਹੋ ਜਾਂਦਾ ਸੀ। ਇਹ ਐਡਾ ਵੱਡਾ ਭਾਰੀ ਵਿਤਕਰਾ ਪਿਆ ਹੋਇਆ ਸੀ, ਬਲਕਿ ਚੌਹਾਈ ਜਾਤੀਆਂ ਦੇ ਚੌਹਾਈ ਵਰਨਾਂ ਦੀਆਂ ਇਸਤਰੀਆਂ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਵੀ ਭਾਵ ਭਗਤੀ ਕਰ ਸਕਣ, ਉਹ ਵੀ ਪਰਮੇਸ਼ਰ ਨੂੰ ਯਾਦ ਕਰਕੇ ਆਪਣਾ ਭਲਾ ਕਰ ਸਕਣ। ਉਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਦੁਆਲੇ ਸ਼ਵਾਲੇ ਮੰਦਰ ਮਸੀਤ ਵਿੱਚ ਪਹੁੰਚ ਕਰਕੇ ਉਹ ਵੀ ਆਪਣਾ ਭਲਾ ਕਰ ਸਕਣ। ਇਹ ਵੱਡਾ ਭਾਰੀ ਵਿਤਕਰਾ ਪਿਆ ਹੋਇਆ ਸੀ। ਪੰਗਤ ਦੀ ਸਾਂਝ ਰਹੀ ਸੀ, ਸੰਗਤ ਦੀ ਸਾਂਝ ਰਹੀ ਸੀ, ਇਸੇ ਤਰ੍ਹਾਂ ਮਾਈਆਂ ਤੇ ਭਾਈਆਂ ਦੀ ਕੋਈ ਸਾਂਝ ਰਹੀ ਸੀ। ਊਚ ਨੀਚ ਦਾ ਬੜਾ ਭਾਰੀ ਭੇਰ ਸੀ। ਇਸੇ ਤਰ੍ਹਾਂ ਰਾਜੇ ਜਿਹੜੇ ਸਨ ਉਹ ਕਸਾਈਆਂ ਦਾ ਰੂਪ ਧਾਰ ਚੁੱਕੇ ਸਨ, ਜਿਹੜੇ ਧਾਰਮਿਕ ਪੁਰਸ਼ ਸਨ ਉਹ ਪਖੰਡੀ ਬਣ ਚੁੱਕੇ ਸਨ, ਸਿੱਧ ਲੋਕ ਹੰਕਾਰੀ ਬਣ ਚੁੱਕੇ ਸਨ। ਸੋ ਪਰਜਾ ਸ਼ੰਕਰ ਵਰਨ ਹੋ ਚੁੱਕੀ ਸੀ, ਧਰਮ ਖੰਭ ਲਾ ਕੇ ਉੱਡ ਚੁੱਕਾ ਸੀ, ਸੱਚ ਦਾ ਕਾਲ ਪੈ ਗਿਆ ਸੀ ਜਿਸ ਮੌਕੇ ਤੇ, ਜੱਟ ਤੱਤ ਕਿਧਰੇ ਨਹੀਂ ਸੀ ਰਹਿ ਗਿਆ, ਕਾਜ਼ੀਆਂ ਬਾਹਮਣਾਂ ਕੀ ਗੱਲ ਥੱਕੀ, ਅਗਦ ਪੜਾ ਸੈਤਾਨ ਵੇ ਲਾਲੋ। ਇਹ ਹਾਲਤ ਹੋ ਚੁੱਕੀ ਸੀ, ਸਭ ਆਪਣੇ ਆਪਣੇ ਧਰਮ ਨੂੰ ਲੰਘ ਚੁੱਕੇ ਸਨ, ਪਰਮੇਸ਼ਰ ਤੋਂ ਨਾਸਤਿਕ ਤੇ ਬੇਮੁਖ ਹੋਣ ਦੇ ਯਤਨ ਹੋ ਰਹੇ ਸਨ। ਸੋ ਠੀਕ ਉਸ ਮੌਕੇ ਤੇ ਜਦੋਂ ਧਰਮ ਦੇ ਚਾਰ ਪੈਰ ਹਨ, ਉਸਦੇ ਚਾਰ ਪੈਰ ਸੱਤ ਤਪ ਸੌਜ ਤੇ ਦਾਨ, ਜਿਨ੍ਹਾਂ ਵਿੱਚ ਤਿੰਨ ਗੁਣ ਤਿੰਨ ਪੈਰ ਨਸ਼ਟ ਹੋ ਚੁੱਕੇ ਸਨ, ਇੱਕੋ ਹੀ ਕੇਵਲ ਸੀ, ਇੱਕ ਪੈਰ ਦੇ ਭਾਰ ਧਰਤੀ ਤੋਂ ਖਲੋਤਾ ਨਹੀਂ ਸੀ ਜਾਂਦਾ, ਡਾਵਾਂਡੋਲ ਹੋਈ, ਨਿਗਰ ਚਲੋ ਰਸਤ ਉਲਟੋਆ, ਨਰਕਾਂ ਨੂੰ ਨਿਗਰਦੀ ਜਾ ਰਹੀ ਸੀ, ਬੁਰੀ ਹਾਲਤ ਸੀ, ਲੋਕ ਅਕਿਰਤ ਕਰਨ ਬਣ ਚੁੱਕੇ ਸਨ, ਪਰਮੇਸ਼ਰ ਤੋਂ ਮੁਨਕਰ ਹੋ ਰਹੇ ਸਨ। ਉਸ ਮੌਕੇ ਤੇ ਸੋ ਸੰਸਾਰ ਈਰਖਾ ਦੀ ਅੱਗ, ਵਿਕਾਰਾਂ ਦੀ ਅੱਗ, ਹੰਸ ਹੇਤ ਲੋਕ ਚਾਰੇ ਨਦੀਆਂ ਅੱਗ, ਇਸ ਅੱਗ ਦੇ ਵਿੱਚ ਸਾਰਾ ਸੰਸਾਰ ਹੀ ਸੜ ਪੁੱਜ ਰਿਹਾ ਸੀ। ਉਸ ਮੌਕੇ ਇਹ ਬੇਨਤੀ ਹੋਈ ਸਾਰੇ ਸੰਸਾਰ ਵੱਲੋਂ, ਹੇ ਪਰਮੇਸ਼ਰ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਸਭ ਸ੍ਰਿਸ਼ਟੀ ਦੇ ਰਸਨਾ ਤੋਂ ਆਪ ਮੁਹਾਰੀਆਂ ਆਵਾਜ਼ਾਂ ਨਿਕਲੀਆਂ, ਹੇ ਪਰਮੇਸ਼ਰ ਕਿਰਪਾ ਕਰ, ਜਗਤ ਜਲੰਧਾ ਰੱਖ ਲੈ, ਆਪਣੀ ਕਿਰਪਾ ਤਿਹਾਰ, ਜਿਤ ਦੁਆਰਾ ਉਬਰਾ ਚਿੱਤਾ ਲਹਿ ਉਬਾਰ, ਸਾਡੇ ਤੇ ਮਿਹਰ ਕਰੋ, ਤਰਸ ਕਰੋ, ਬਖਸ਼ਿਸ਼ ਕਰੋ, ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵਾ ਕਿਰਨਾਂ ਦੇ ਨਾਲ, ਤ੍ਰਿਸ਼ਨਾ ਦੀ ਧੁੱਪ ਦੇ ਨਾਲ ਸਭ ਸੰਸਾਰ ਸੜ ਪੁੱਜ ਰਿਹਾ ਹੈ, ਸੁਭ ਗੁਣ ਕੁਮਲਾ ਚੁੱਕੇ ਹਨ, ਆਪ ਕਿਰਪਾ ਕਰੋ, ਬੱਦਲ ਰੂਪ ਹੋ ਕਰਕੇ ਮੀਂਹ ਪਾਓ, ਉਪਦੇਸ਼ ਦੀ ਵਰਖਾ ਕਰੋ, ਸੰਸਾਰ ਵਿੱਚ ਸ਼ਾਂਤੀ ਤੇ ਖੰਡ ਵਰਤਾਉਣਾ ਕਰੋ। ਸੋ ਖਾਲਸਾ ਜੀ ਸੁਣੀ ਪੁਕਾਰ ਦਾ ਤਾਰ ਪ੍ਰਭ, ਪਰਮੇਸ਼ਰ ਨੇ ਜਦੋਂ ਇਹ ਬੇਨਤੀ ਫਰਿਆਦ ਪੁਕਾਰ ਸੁਣੀ, ਗੁਰੂ ਨਾਨਕ ਜਗ ਮਾਹੇ ਪਠਾਇਆ, ਸਤਿਗੁਰੂ ਨਾਨਕ ਸਾਹਿਬ ਰੂਪ ਧਾਰ ਕਰਕੇ ਪਰਮੇਸ਼ਰ ਆਪ ਹੀ ਚੱਲ ਕੇ ਦੁਨੀਆਂ ਵਿੱਚ ਆ ਗਏ, ਆਪ ਨਾਰਾਇਣ ਕਲਾ ਤਿਹਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੈ ਕਹਿਤਾ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜੈ ਸਿੱਖਿਆ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਇਹ ਪੁਕਾਰ ਫਰਿਆਦ ਸੁਣ ਕਰਕੇ ਸਰਗੁਣ ਸਰੂਪ ਆਪਣਾ ਧਾਰਿਆ ਪਰਮੇਸ਼ਰ ਨੇ ਮਨ ਵਿਚ ਵਿਚਾਰ ਕੀਤੀ, ਜਿਵੇਂ ਖਾਲਸਾ ਜੀ ਕੋਈ ਚੱਕਰਵਰਤੀ ਪਾਤਸ਼ਾਹ ਹੋਵੇ, ਉਸ ਦੇ ਕਿਸੇ ਇੱਕ ਥੋੜੇ ਇਲਾਕੇ ਵਿਚ ਜੇ ਗੜਬੜ ਪੈਦਾ ਹੋ ਜਾਵੇ ਤਾਂ ਉਹ ਆਪਣਾ ਕੋਈ ਜਰਨੈਲ ਕੋਈ ਹਾਕਮ ਉੱਥੇ ਭੇਜ ਕਰਕੇ ਉੱਥੇ ਅਮਨ ਅਮਾਨ ਕਾਇਮ ਕਰਵਾ ਲੈਂਦਾ ਹੈ। ਧਿਆਨ ਦੇ ਨਾਲ ਇਹ ਬੇਨਤੀਆਂ ਸੁਣਨ ਵਾਲੀਆਂ ਹਨ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਸੋ। ਪਰ ਜਦੋਂ ਉਹ ਖਿਆਲ ਕਰੇ ਕਿ ਹੁਣ ਤਾਂ ਬਹੁਤੇ ਲੋਕ ਹੀ ਮੈਥੋਂ ਆਕੇ ਹੋ ਚੱਲੇ ਨੇ ਤਾਂ ਪਾਤਸ਼ਾਹ ਨੂੰ ਆਪ ਚੜ ਕੇ ਆਉਣਾ ਪੈਂਦਾ, ਉੱਥੇ ਜਾਣਾ ਪੈਂਦਾ ਹੈ ਔਰ ਉੱਥੇ ਅਮਨ ਅਮਾਨ ਕਾਇਮ ਕਰਨਾ ਪੈਂਦਾ ਹੈ। ਸੋ ਪਿਛਲੇ ਯੁੱਗਾਂ ਦੇ ਵਿੱਚ ਕੁਛ ਕੁਛ ਲੋਕ ਨਾਸਤਿਕ ਤੇ ਬੇਮੁੱਖ ਹੋਏ, ਉਸ ਮੌਕੇ ਤੇ ਦੇਵਤਿਆਂ ਦੇ ਅਵਤਾਰ ਆਪਣੇ ਹੁਕਮ ਵਿੱਚ ਭੇਜੇ ਗਏ, ਜੈਸਾ ਕਿ 23 ਅਵਤਾਰ ਵਿਸ਼ਨੂੰ ਜੀ ਦੇ, 24ਵਾਂ ਅਵਤਾਰ ਕਲਕੀ ਅਵਤਾਰ ਹਾਲੇ ਹੋਣਾ ਹੈ, 11 ਅਵਤਾਰ ਸ਼ਿਵਜੀ ਦੇ, 7 ਅਵਤਾਰ ਬਰਮਾ ਦੇ ਆਏ, ਉਸ ਮੌਕੇ ਤੇ ਉਹਨਾਂ ਦੇ ਨਾਲ ਸਰ ਜਾਂਦਾ ਰਿਹਾ। ਸੋ ਪਰ ਜਦੋਂ ਕਲਯੁੱਗ ਦਾ ਭਿਆਨਕ ਸਮਾਂ ਵੇਖਿਆ ਪਰਮੇਸ਼ਰ ਨੇ, ਹੁਣ ਬਹੁਤੇ ਲੋਕੀ ਨਾਸਤਿਕ ਤੇ ਬੇਮੁੱਖ ਹੋ ਚੁੱਕੇ ਨੇ, ਇਸ ਮੌਕੇ ਜੇ ਮੈਂ ਆਪ ਚੜ ਕੇ ਸੰਸਾਰ ਵਿੱਚ ਨਾ ਜਾਵਾਂਗਾ ਨਾ ਪ੍ਰਗਟ ਹੋਵਾਂਗਾ ਤਾਂ ਕਲਯੁੱਗ ਦਾ ਉਧਾਰ ਕਿਸੇ ਨੇ ਨਹੀਂ ਕਰਨਾ। ਇਸ ਵਾਸਤੇ ਖਾਲਸਾ ਜੀ ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ, ਆਪ ਅਕਾਲ ਪੁਰਖ ਆਪਣਾ ਸਰਗੁਣ ਸਰੂਪ ਧਾਰ ਕਰਕੇ ਸੰਸਾਰ ਵਿੱਚ ਆਏ ਹਨ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਆਸ, ਮਾਨ ਸੇ ਅਵਤਾਰ ਧਾਰ ਦਰਸ ਦਿਖਾਏ ਹੈ। ਜਿਨ੍ਹਾਂ ਨੇ ਇੱਕ ਇੱਕ ਰੋਮ ਰੋਮ ਦੇ ਵਿੱਚ ਕਰੋੜਾਂ ਖੰਡ ਬ੍ਰਹਿਮੰਡ ਹਨ, ਉਹਨਾਂ ਨੇ ਆਪਣਾ ਸਰਗੁਣ ਸਰੂਪ ਧਾਰ ਕੇ ਦਰਸ਼ਨ ਵਿਖਾਇਆ, ਹੋਰ ਕੋਈ ਦੇਵਤਾ ਨਹੀਂ ਚੱਲ ਕੇ ਆਇਆ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰਹੇ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਸਤਿਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਫਰਮਾਨ ਹੈ, ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦਾ ਸਰਗੁਣ ਸਰੂਪ ਹਨ, ਕਿਸੇ ਦੇਵਤੇ ਦੇ, ਕਿਸੇ ਆਗੂ ਦੇ, ਕਿਸੇ ਲੀਡਰ ਦੇ, ਕਿਸੇ ਰਹਿਬਰ ਦੇ, ਕਿਸੇ ਜਰਨੈਲ ਦੇ ਸਰੂਪ ਨਹੀਂ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਕਿਸੇ ਲੀਡਰ ਦੇ ਨਾਲ ਤੁਲਨਾ ਦੇ ਦੇਣੀ, ਕਿਸੇ ਆਗੂ ਤੇ ਰਹਿਬਰ ਦੇ ਨਾਲ ਤੁਲਨਾ ਦੇ ਦੇਣੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਪਮਾ ਨਹੀਂ, ਸਗੋਂ ਇਹ ਮਹਾਰਾਜ ਸਾਹਿਬ ਜੀ ਦੀ ਨਿੰਦਾ ਹੈ। ਤੂੰ ਸੁਲਤਾਨ ਕਹਾ ਹਾਂ ਮੀਆਂ, ਤੇਰੀ ਕਵਨ ਵਡਾਈ। ਮੀਆਂ ਇੱਕ ਮਾਮੂਲੀ ਮੁਸਲਮਾਨ ਨੂੰ ਕਹਿੰਦੇ ਹਨ ਤੇ ਸੁਲਤਾਨ ਚੱਕਰਵਰਤੀ ਪਾਤਸ਼ਾਹ ਦਾ ਨਾਮ ਹੈ। ਜੇ ਪਾਤਸ਼ਾਹ ਨੂੰ ਕੋਈ ਕਹਿ ਦੇਵੇ ਕਿ ਆਓ ਮੀਆਂ ਜੀ ਇੱਥੇ ਬੈਠੋ, ਉਹਨਾਂ ਦਾ ਆਦਰ ਨਹੀਂ ਨਰਾਦਰੀ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਰਵ ਕਲਾ ਸਮਰੱਥ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦੇਣਾ ਕਿ ਗੁਰੂ ਨਾਨਕ ਸਾਹਿਬ ਜੀ ਪਰਮ ਮਨੁੱਖ ਸਨ, ਇਹ ਮਹਾਨ ਗੁਰੂ ਕੀ ਨਿੰਦਾ ਹੈ। ਹਜ਼ੂਰ ਦੇ ਬਾਰੇ ਬਚਨ ਹਨ ਸਤਿਗੁਰੂ ਜੀ ਦੇ ਕਿ ਮਾਨਸ ਕਾ ਕਰ ਰੂਪ ਨਾ ਜਾਣ, ਮਿਲੀ ਨਿਮਾਣੇ ਮਾਣ। ਸਤਿਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਮਨੁੱਖ ਰੂਪ ਕਰਕੇ ਕਦੇ ਕਥਨ ਨਹੀਂ ਕਰਨਾ। ਸਤਿਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰਗੁਣ ਸਰੂਪ ਹਨ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਤਹਾਰ ਜਿਨ ਸਗਲੀ ਮੋਹੀ। ਫਿਰ ਪਰਮੇਸ਼ਰ ਤਾਂ ਸਾਰਿਆਂ ਦਾ ਸਾਂਝਾ ਹੈ, ਕੀ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਦੇ ਸਾਂਝੇ ਹਨ ਕਿ ਨਹੀਂ? ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਦੇ ਸਾਂਝੇ ਹਨ। ਖਾਲਸਾ ਜੀ, ਜਿੰਨੇ ਅਵਤਾਰ ਹੋਏ ਆਪਣੇ ਆਪਣੇ ਸਮਿਆਂ ਤੇ ਬੜੇ ਭਲੇ ਹੋਏ ਨੇ, ਦਾਸ ਉਹਨਾਂ ਦੀ ਨਿੰਦਾ ਨਹੀਂ ਕਰਨ ਲੱਗਾ, ਉਹਨਾਂ ਨੂੰ ਮਾੜਾ ਨਹੀਂ ਕਹਿਣ ਲੱਗਾ, ਆਪੋ ਆਪਣੇ ਸਮੇਂ ਤੇ ਉਹਨਾਂ ਨੇ ਬੜਾ ਦੁਨੀਆਂ ਦਾ ਭਲਾ ਕੀਤਾ, ਬੜਾ ਚੰਗਾ ਕੀਤਾ, ਦਾਸ ਦੇ ਮਨ ਵਿੱਚ ਉਹਨਾਂ ਦਾ ਪੂਰਨ ਸਤਿਕਾਰ ਹੈ। ਪਰ ਇਤਿਹਾਸ ਪੜ੍ਹ ਕੇ ਵੇਖੀਏ, ਕਿਸੇ ਵੀ ਅਵਤਾਰ ਦੇ ਚਰਨਾਂ ਤੇ ਖੁਸ਼ੀ ਦੇ ਨਾਲ ਕੋਈ ਮੁਸਲਮਾਨ ਕਦੇ ਨਹੀਂ ਚੁੱਕਿਆ, ਕੋਈ ਵੀ ਐਸੇ ਇਤਿਹਾਸ ਦੇ ਵਿੱਚ ਗਵਾਹੀ ਨਹੀਂ। ਜਿੰਨੇ ਮੁਸਲਮਾਨਾਂ ਦੇ ਪੈਗੰਬਰ ਹੋਏ ਉਹ ਉਹਨਾਂ ਵਾਸਤੇ ਬੜੇ ਭਾਰੀ ਸਤਿਕਾਰਯੋਗ ਹਨ ਤੇ ਸਾਡੇ ਮਨ ਵਿੱਚ ਵੀ ਉਹਨਾਂ ਬਾਰੇ ਕੋਈ ਨਫ਼ਰਤ ਨਹੀਂ। ਪਰ ਜੇ ਵਿਚਾਰ ਦੀ ਤੱਕੜੀ ਤੇ ਤੋਲੀਏ, ਉਹਨਾਂ ਦੇ ਤਾਂ ਵੀ ਕੋਈ ਵੀ ਹਿੰਦੂ ਖੁਸ਼ੀ ਦੇ ਨਾਲ ਉਹਨਾਂ ਦੇ ਚਰਨਾਂ ਤੇ ਨਹੀਂ ਚੁੱਕਿਆ। ਜ਼ਬਰਦਸਤੀ ਮੁਸਲਮਾਨ ਬਣਾ ਲੈਣਾ ਤਾਂ ਭਾਵੇਂ ਲਿਖਿਆ ਹੋਵੇਗਾ ਔਰ ਬਣਾਏ ਗਏ ਹੋਣਗੇ, ਪਰ ਖੁਸ਼ੀ ਦੇ ਨਾਲ ਉਹਨਾਂ ਦੇ ਚਰਨਾਂ ਤੇ ਕੋਈ ਨਹੀਂ ਚੁੱਕਿਆ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆਪਣੇ ਆਪ ਹਿੰਦੂ ਮੁਸਲਮਾਨ ਨਿਵਾਇਆ। ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰੂ ਨਾਨਕ ਸਾਹਿਬ ਜੀ ਜਾਹਰੇ ਪੀਰ ਮੁਸਲਮਾਨਾਂ ਨੇ ਤੇ ਸਿੱਖ ਹਿੰਦੂਆਂ ਦੇ ਗੁਰੂ ਤੇ ਗੁਰੂ ਕੇ ਸਿੱਖਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਸੱਚੇ ਧਰਮ ਦੇ ਪਿਤਾ ਤੇ ਨਾਲ ਗੁਰੂ ਰੂਪ ਹਨ। ਇਸ ਵਾਸਤੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਹਨ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਨਨ ਤੇਰਾ ਅਖੁੱਟ ਭੰਡਾਰਾ। ਸੋ ਸਭ ਦੇ ਸਾਂਝੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ, ਆਪ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿੰਨੇ ਹਿੰਦੂਆਂ ਦੇ ਤੀਰਥ ਸਨ ਮੁਖੀ ਮੁਖੀ ਸਭ ਤੇ ਆਪ ਜੀ ਨੇ ਚਰਨ ਪਾਏ। ਗੰਗਾ, ਜਮੁਨਾ, ਸਰਸਤੀ, ਗੋਦਾਵਰੀ, ਤ੍ਰਿਵੇਣੀ, ਕੁਰਸ਼ੇਤਰ, ਸੋ ਕਿਹੜੀ ਜਗ੍ਹਾ ਹੈ ਜਿੱਥੇ ਸਤਿਗੁਰੂ ਨਾਨਕ ਸਾਹਿਬ ਜੀ ਨਹੀਂ ਗਏ? ਸਭ ਥਾਈ ਆਪ ਪਹੁੰਚੇ ਔਰ ਸਾਰੇ ਥਾਵਾਂ ਤੇ ਜਾ ਕੇ ਸਭ ਨੂੰ ਪਵਿੱਤਰ ਉਪਦੇਸ਼ ਦਿੱਤਾ ਹੈ। ਜਿੰਨੀਆਂ ਜਿੰਨੀਆਂ ਕੁਰੀਤੀਆਂ ਸਨ, ਜਿਵੇਂ ਸੂਰਜ ਚੜ੍ਹਦਾ ਖਾਲਸਾ ਜੀ, ਉਹ ਸਾਰਿਆਂ ਨੂੰ ਹੀ ਰਾਹ ਵਿਖਾਉਂਦਾ ਹੈ। ਇਹ ਨਹੀਂ ਕਿ ਕੇਵਲ ਹਿੰਦੁਸਤਾਨੀ ਰਾਹ ਤੱਕ ਸਕਣ ਤੇ ਬਾਕੀਆਂ ਨੂੰ ਨਹੀਂ, ਪਾਕਿਸਤਾਨੀਆਂ ਨੂੰ ਹਨੇਰਾ ਰਹਿੰਦਾ ਹੈ, ਇਹ ਪਰਲਿਆਂ ਨੂੰ ਹੋਰਨਿਆਂ ਨੂੰ ਹਨੇਰਾ ਰਹੇਗਾ। ਨਹੀਂ, ਸੂਰਜ ਦਾ ਪ੍ਰਕਾਸ਼ ਸਭ ਨੂੰ ਜਿਵੇਂ ਇੱਕੋ ਜਿਹਾ ਹੈ, ਇਹ ਸਤਿਗੁਰੂ ਨਾਨਕ ਸਾਹਿਬ ਜੀ ਸੂਰਜ ਰੂਪ ਹੋ ਕਰਕੇ ਪ੍ਰਗਟੇ ਹਨ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਰਾਹ ਦੱਸਿਆ ਹੈ। ਵੱਡੇ ਵੱਡੇ ਪੰਡਿਤ ਜਿਹੜੇ ਭੁਲੇਖੇ ਵਿੱਚ ਪਾਏ ਹੋਏ ਸਨ, ਊਚ ਨੀਚ ਦੇ ਭੇਦ ਵਿੱਚ ਪਾਏ ਹੋਏ ਸਨ, ਹਜ਼ੂਰ ਸੱਚੇ ਪਾਤਸ਼ਾਹ ਨੇ ਉਹਨੂੰ ਉਪਦੇਸ਼ ਦੇਣ ਵਾਸਤੇ ਆਪ ਜੀ ਨੇ ਗੰਗਾ ਦੇ ਉੱਪਰ ਜਾਣਾ ਕੀਤਾ। ਬਾਕੀ ਦਾ ਪ੍ਰਸੰਗ ਲੰਬਾ ਹੈ, ਛੱਡ ਦੇਈਏ। ਸਤਿਗੁਰੂ ਨਾਨਕ ਸਾਹਿਬ ਜੀ ਨੇ ਕਹਿਣ ਲੱਗੇ, ਮਹਾਰਾਜ ਤੁਹਾਡਾ ਲੰਗਰ ਤਿਆਰ ਕਰਨਾ ਹੈ। ਹਜ਼ੂਰ ਕਹਿਣ ਲੱਗੇ, ਬਾਈ ਤੁਹਾਡੀ ਮਰਜ਼ੀ, ਕਰੋ ਤਿਆਰ। ਜੇ ਸੁੱਚਾ ਹੋਇਆ ਤਾਂ ਛਕਾਂਗੇ, ਨਹੀਂ ਤਾਂ ਨਹੀਂ ਛਕਣਾ। ਪਿੱਟ ਨਾ ਜਾਵੇ ਕਿਤੇ ਤੁਹਾਡਾ ਲੰਗਰ। ਕਹਿੰਦੇ ਜੀ, ਅਸੀਂ ਤਾਂ ਬ੍ਰਾਹਮਣ, ਅਸੀਂ ਤਾਂ ਪੰਡਿਤ, ਸਾਡਾ ਲੰਗਰ ਭਲਾ ਕਿਵੇਂ ਪਿੱਟਿਆ ਜਾਵੇਗਾ? ਅਸੀਂ ਪਹਿਲਾਂ ਯਤਨ ਕਰ ਲੈਂਦੇ ਹਾਂ, ਬੜੀਆਂ ਦੂਰ ਦੂਰ ਅਸੀਂ ਲਕੀਰਾਂ ਕੱਢ ਲੈਂਦੇ ਹਾਂ। ਯਤਨ ਕਰਕੇ ਇਹਨਾਂ ਨੇ ਲੰਗਰ ਤਿਆਰ ਕੀਤਾ। ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਚੱਲੋ। ਹਜ਼ੂਰ ਕਹਿਣ ਲੱਗੇ, ਕਿਤੇ ਚੌਂਕਾ ਪਿੱਟਿਆ ਤਾਂ ਨਹੀਂ, ਲੰਗਰ ਕਿਤੇ ਤੁਹਾਡਾ ਪਿੱਟਿਆ ਤਾਂ ਨਹੀਂ? ਕਹਿੰਦੇ, ਕਿੱਥੇ ਮਹਾਰਾਜ, ਬੜੀ ਚੜ੍ਹਦੀ ਕਲਾ ਵਿੱਚ ਲੰਗਰ ਤਿਆਰ ਕੀਤਾ, ਚਲੋ ਤਾਂ ਸਹੀ ਚਰਨ ਪਾਓ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ, ਸੋ ਪਹੁੰਚਣ ਤੋਂ ਮਹਾਰਾਜ ਸਾਹਿਬ ਜਦੋਂ ਇਹਨਾਂ ਲਕੀਰ ਤੋਂ ਅੰਦਰ, ਚੌਂਕੇ ਤੋਂ ਅੰਦਰ ਗਏ, ਕਹਿਣ ਲੱਗੇ, ਮਹਾਰਾਜ ਲੰਗਰ ਛਕੋ। ਕਹਿਣ ਲੱਗੇ, ਬਾਈ ਲੰਗਰ ਪਿੱਟਿਆ ਗਿਆ, ਲੰਗਰ ਤਾਂ ਛਕਣ ਦੇ ਯੋਗ ਨਹੀਂ ਰਹਿ ਗਿਆ। ਕਹਿੰਦੇ, ਮਹਾਰਾਜ ਕਿਹੜੀਆਂ ਗੱਲਾਂ ਕਰਦੇ ਹੋ? ਵੇਖੋ, ਅਸੀਂ ਚਾਰ ਚਫੇਰੇ ਲਕੀਰ ਕੱਢੀ, ਕਿਸੇ ਸ਼ੂਦਰ ਦੀ ਨਿਗਾਹ ਤੱਕ ਨਹੀਂ ਪੈਣ ਦਿੱਤੀ, ਪਰਛਾਵਾਂ ਨਹੀਂ ਆਉਣ ਦਿੱਤਾ, ਇੱਥੇ ਚੜ੍ਹ ਨਹੀਂ ਦਿੱਤਾ ਕਿਸੇ ਨੂੰ, ਕੋਈ ਕੁੱਤਾ ਬਿੱਲਾ ਨਹੀਂ ਆਉਣ ਦਿੱਤਾ। ਸੋ ਅਸੀਂ ਬ੍ਰਾਹਮਣ ਲੋਕਾਂ ਨੇ ਆਪ ਇਸ਼ਨਾਨ ਕਰਕੇ ਤੇ ਮਿੱਟੀ ਦੋ ਦੋ ਗਿੱਠਾਂ ਪੁੱਟ ਕੇ ਨਵੀਂ ਮਿੱਟੀ ਥੱਲਿਓਂ ਕੱਢੀ ਹੈ ਕਿ ਉੱਪਰਲੀ ਮਿੱਟੀ ਗੰਦੀ ਹੋਵੇਗੀ, ਲੱਕੜਾਂ ਧੋਤੀਆਂ ਨੇ, ਲੰਗਰ ਧੋਤਾ ਸੀ, ਹੱਥੀਂ ਪਕਾਇਆ ਹੈ, ਤੇ ਤੁਸੀਂ ਕਿਵੇਂ ਕਹਿੰਦੇ ਹੋ ਕਿ ਪਿੱਟਿਆ ਗਿਆ? ਹਜ਼ੂਰ ਕਹਿਣ ਲੱਗੇ, ਜਦੋਂ ਤੁਸੀਂ ਚੌਂਕੇ ਵਿੱਚ ਆ ਕੇ ਚੜ੍ਹੇ ਤਾਂ ਪਿੱਟਿਆ ਗਿਆ, ਪਹਿਲਾਂ ਇਹ ਲੰਗਰ ਪਵਿੱਤਰ ਸੀ ਜੀ। ਬ੍ਰਾਹਮਣਾਂ ਨੇ ਆਉਣ ਤੋਂ ਲੰਗਰ ਪਿੱਟਿਆ ਗਿਆ? ਹਾਂਜੀ, ਤੁਹਾਡੇ ਆਉਣ ਤੋਂ ਪਿੱਟਿਆ ਗਿਆ, ਤੁਸੀਂ ਬ੍ਰਾਹਮਣ ਨਹੀਂ। ਅਸੀਂ ਕੌਣ ਹੈ ਜੀ? ਹਜ਼ੂਰ ਕਹਿੰਦੇ, ਬ੍ਰਹਮ ਬਿੰਦਾ ਤਿਸਦਾ ਬ੍ਰਹਮਾਤਰ ਹੈ, ਏਕ ਸ਼ਬਦ ਲਿਵ ਲਾਏ। ਸੋ ਪੰਡਿਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰ ਹੈ, ਤਿੰਨਾਂ ਗੁਣਾਂ ਦੀ ਪੰਡ ਉਤਾਰ ਕੇ ਰਜੋਗੁਣ, ਤਮੋਗੁਣ, ਸਤੋਗੁਣ ਦੀ, ਜਿਹੜਾ ਤੁਰਿਆ ਵਾਸਾਂ ਵਿੱਚ ਟਿਕਣ ਵਾਲਾ, ਉਹਦਾ ਨਾਮ ਪੰਡਿਤ ਤੇ ਬ੍ਰਾਹਮਣ ਹੈ, ਤੇ ਤੁਸੀਂ ਕੌਣ ਹੋ? ਹਜ਼ੂਰ ਕਹਿਣ ਲੱਗੇ, ਭਾਈ ਤੁਹਾਡੇ ਬਾਰੇ ਅਸੀਂ ਦੱਸੀਏ, ਜਦੋਂ ਤੁਸੀਂ ਚੌਂਕੇ ਵਿੱਚ ਆਇਓ ਤਾਂ ਚੌਂਕਾ ਪਿੱਟਿਆ ਗਿਆ। ਕਹਿੰਦੇ ਜੀ, ਕਿਹੜੀ ਚੀਜ਼ ਨੇ ਪਿੱਟਿਆ? ਹਜ਼ੂਰ ਕਹਿੰਦੇ, ਕਬੁੱਧ ਡੂਮਣੀ ਉਦਾਇਆ ਕਸਾਇਣ, ਪਰ ਨਿੰਦਾ ਕੱਟ ਚੂਹੜੀ, ਮੁੱਠੀ ਕ੍ਰੋਧ ਚਣਾ, ਕਾਰੀ ਕੱਢੀ ਕਿਆ ਥੀਆ, ਜਾਂ ਚਾਰੇ ਬੈਠੀਆਂ ਨਾਲ। ਕਹਿੰਦੇ ਜੇ ਜਦੋਂ ਦੇ ਤੁਸੀਂ ਆਏ ਜੇ, ਇੱਕ ਬੁੱਧ ਡੂਮਣੀ, ਖੋਟੀ ਬੁੱਧ ਤੁਹਾਡੀ ਜਿਹੜੀ ਹੈ, ਇਹ ਡੂਮਣੀ ਮਰਾਸਣ ਵਿੱਚ ਬੈਠੀ ਹੈ, ਖੋਟੀ ਦਾਇਆ ਜੀ ਆ ਤੇ ਕਰਦੇ ਹੋ। ਸੋ ਜਲ ਤੋਰੀਆਂ ਸਮਝ ਕਰਕੇ, ਮੱਛੀਆਂ ਪਗੜ ਪਗੜ ਕੇ ਆਸਣ ਥੱਲੇ ਰੱਖੀ ਜਾਂਦੇ ਹੋ, ਤੇ ਨਾਲੇ ਕਹਿੰਦੇ, ਨੈਣੇ ਸ਼ਜੰਤੀ ਸ਼ਸਤਰਾਣੀ, ਨੈਣੇ ਦੈਤੀ ਪਾਵਕਾ, ਨੱਚ ਕਲਿਆਂ ਤੇ ਆਪੋ ਨੈਣੇ ਸੋਸਤੀ ਮਾਰਤਾ। ਨਾਲੇ ਸ੍ਰੀ ਗੀਤਾ ਜੀ ਦੇ ਪਾਠ ਕਰਦੇ ਹੋ, ਤੇ ਨਾਲ ਇਹ ਜਲ ਤੋਰੀਆਂ ਕਹਿ ਕਹਿ ਕੇ ਮੱਛੀਆਂ ਦਾ ਸ਼ਿਕਾਰ ਕਰ ਕਰਕੇ ਮਗਰ ਖਾਂਦੇ ਹੋ। ਇਹ ਖੋਟੀ ਦਾ ਕਬੁੱਧ ਡੂਮਣੀ ਕੁਦਾਇਆ ਕਸਾਇਣ, ਇਹ ਕਸਾਈ ਦੇ ਘਰ ਵਾਲੀ ਕਸਾਇਣ ਹੈ, ਪਰ ਨਿੰਦਾ ਘੱਟ ਚੂਹੜੀ, ਬਗਾਨਿਆਂ ਦੀ ਨਿੰਦਾ ਕਰਦੇ ਹੋ, ਤੁਹਾਡੇ ਹਿਰਦੇ ਵਿੱਚ ਚੂੜੇ ਦੇ ਘਰ ਵਾਲੀ ਚੂੜੀ ਬੈਠੀ ਹੈ। ਮੁੱਠੀ ਕਰੋੜ ਚਨਾਲ, ਜਿਹੜੇ ਲੁੱਟਦੇ ਹੋ ਲੋਕਾਂ ਦੇ, ਤਾਈ ਰਾਹ ਕੇਤੂ ਦੋਏ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰ ਮਾਰ ਲਿਆ ਵਾ ਛੇਤੀ। ਇਹ ਜਿਹੜੀ ਲੁੱਟਣ ਵਾਲੀ ਬਿਰਤੀ ਹੈ, ਕਰੋਧ ਦੇ ਘਰ ਵਾਲੀ ਇਹ ਚੰਡਾਲਣੀ ਹੈ। ਸੋ ਕਾਰੀ ਕੱਢੀ ਕਿਆ ਸੀ ਹੈ, ਚਾਰ ਚਫੇਰੇ ਲਕੀਰਾਂ ਕੱਢੀਆਂ ਤੋਂ ਕੀ ਬਣੇਗਾ, ਜਾਂ ਚਾਰੇ ਬੈਠੀਆਂ ਨਾਲ, ਇਹ ਤੁਹਾਡੇ ਹਿਰਦੇ ਵਿੱਚ ਇਹ ਚਾਰੇ ਆ ਕੇ ਇਸ ਚੌਂਕੇ 'ਚ ਬਹਿ ਗਈਆਂ ਹਨ। ਪੰਡਿਤ ਜੀ ਨਾਲ ਆਈਆਂ ਤੁਹਾਡੇ ਕਿ ਨਹੀਂ? ਹਾਂ ਮਹਾਰਾਜ, ਆਈਆਂ ਨੇ। ਫਿਰ ਤੁਹਾਡਾ ਚੌਂਕਾ ਪਿੱਟਿਆ ਗਿਆ ਸੀ, ਤੁਹਾਡਾ ਲੰਗਰ ਛੱਡਦੇ ਹੀ ਨਹੀਂ। ਸੋ ਖਾਲਸਾ ਜੀ, ਹਿਰਦੇ ਦੀ ਪਵਿੱਤਰਤਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਕਰਵਾਈ, ਜਿੱਥੇ ਬਾਹਰ ਦੀ ਪਵਿੱਤਰਤਾ ਰੱਖੀ, ਉੱਥੇ ਹਿਰਦੇ ਦੀ ਪਵਿੱਤਰਤਾ ਵੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦੱਸ ਕਰਕੇ, ਸੋ ਮਨ ਪਵਿੱਤਰ ਕੀਤੇ ਔਰ ਉਹਨਾਂ ਦਾ ਮਾਨ ਤੋੜਿਆ ਸੀ ਸੱਚੇ ਪਾਤਸ਼ਾਹ ਜੀ ਨੇ। ਇਸੇ ਤਰ੍ਹਾਂ ਜੇ ਕਿਤੇ ਆਪ ਮੱਕੇ ਵਿੱਚ ਜਾਂਦੇ ਹਨ, ਉੱਥੇ ਆਪ ਜੀ ਨੇ ਚਰਨ ਜਾਣ ਬੁੱਝ ਕੇ ਜਦੋਂ ਮੱਕੇ ਵੱਲ ਕੀਤੇ, ਤੰਗੋ ਪਗੜ ਘਸੀਟਿਆ, ਲੱਤੋਂ ਫੜ ਕੇ ਘਸੀਟਿਆ, ਮਹਾਰਾਜ ਨੂੰ ਧੋਇਆ। ਮਹਾਰਾਜ ਕਹਿ ਲੱਗੇ, ਕਾਰਨ ਕੀ? کہنے جی تسی کعبے وال چرن کیتے ہیں مہاراج کہنے چنگا جدھر خدا دا گھر نہیں پائی ادھر کردے ہو جدھر جدھر چرن کردے نے اسے اسے پاسے وال مکہ پھریا ہے مسلمانوں دے مسئلے دیا کتاباں پڑھ کے ویکھ لو چار واری مکہ پھریا انہوں نے مسئلے دیا کتاباں وچ لکھیا ہوا مسلمان منتے نے کہ مکہ اچا بھی اڈیا ہے ایک رہبہ نامے لڑکی دی زیارت کرن واسطے مکہ 60 کو تر کے گیا ہے مسلمان یہ منتے نے یہ اج کل دے ساڈے بدھی جیو سو جڑے کیول اپنی بدھی نو اچا سمجھن والے کتابی گیانی کتابی کیڑے وہ کہندے نے نہیں جی مکہ نہیں پھریا ہونا اتوں دے لوکاں دے من پھرے ہونے نے ਭੁਲੇਖਾ ਹੈ ਉਹਨਾਂ ਦੇ ਮਨ ਵਿੱਚ ਭਾਈ ਗੁਰਦਾਸ ਸਾਹਿਬ ਜੀ ਝੂਠ ਨਹੀਂ ਬੋਲ ਸਕਦੇ ਤੰਗੋ ਪਕੜ ਘਸੀਟੇ ਆ ਤੰਗ ਕੌਣ ਨਹੀਂ ਜਾਣਦਾ ਕਿੱਡੀ ਠੇਠ ਪੰਜਾਬੀ ਵਰਤੀ ਹੈ ਇਹ ਘਸੀਟੇ ਆ ਧੋਇਆ ਫੜ ਕੇ ਲੱਤੋਂ ਫੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਧੋਇਆ ਕਿਸ ਕਾਰਨ ਨੂੰ ਲੈ ਕੇ ਕੋਈ ਉਹਨਾਂ ਨੇ ਸਮਝਿਆ ਹੋਣਾ ਇਹਨਾਂ ਕਿ ਮਹਾਰਾਜ ਨੇ ਕੋਈ ਗੁਸਤਾਖੀ ਕੀਤੀ ਹੈ ਇਹਨਾਂ ਨੂੰ ਡੰਨ ਦੇਈਏ ਫਿਰਿਆ ਮੱਕਾ ਕਲਾ ਦਿਖਾਰੀ ਮੱਕਾ ਫਿਰਿਆ ਸ਼ਕਤੀ ਵਿਖਾਈ ਹੈ ਕਈ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੇ ਸ਼ਕਤੀ ਨਹੀਂ ਵਿਖਾਈ ਕਿਉਂ ਨਹੀਂ ਵਿਖਾਈ ਥਾਵਾਂ ਥਾਵਾਂ ਤੇ ਵਿਖਾਈ ਹੈ ਪਰ ਕਿਸ ਵਾਸਤੇ ਪਖੰਡ ਦੂਰ ਕਰਨ ਵਾਸਤੇ ਆਪਣੇ ਮਾਣ ਆਦਰ ਵਾਸਤੇ ਨਹੀਂ ਜੀਆਂ ਦੀ ਕਲਿਆਣ ਕਰਨ ਵਾਸਤੇ ਭਲਾ ਕਰਨ ਵਾਸਤੇ ਸ਼ਕਤੀ ਥਾਵਾਂ ਥਾਵਾਂ ਤੇ ਵਿਖਾਈ ਹੈ ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਨੂੰ ਖੁਦਾ ਨੂੰ ਸਰਵ ਵਿਆਪੀ ਦੱਸ ਕੇ ਨਿਹਾਲ ਕੀਤਾ ਰੁਕਨਦੀਨ ਵਰਗੇ ਕਾਜ਼ੀਆਂ ਨੂੰ